ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਬੇਸ਼ੁਮਾਰ ਅਥਾਹ ਅਗੰਤ ਅਤੋਲੈ ਜਿਉਂ ਬੁਲਾਵੇ ਤਿਉਂ ਨਾਨਕ ਦਾਸ ਭੁਲੈ। ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਕ ਪਵਿੱਤਰ ਗੋਦ ਦਾ ਆਨੰਦ ਮਾਣ ਰਹੀ ਗੁਰਸਵਾਰੀ ਸਾਧ ਸੰਗਤ, ਮੁੱਖ ਰਸਨਾ ਪਵਿੱਤਰ ਕਰੋ, ਮਾਲਕ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਮਾਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਬਖਸ਼ਿਸ਼ ਰਹਿਮਤ ਉਸ ਮਾਲਕ ਦੀ ਜਿਸ ਨੇ ਇਸ ਘੋਰ ਕਲਯੁਗ ਦੇ ਸਮੇਂ ਵਿੱਚ ਚਾਹੇ ਕਿਸੇ ਵੀ ਬਹਾਨੇ ਸਦਕੇ ਮਹੰਤ ਜਵਾਹਰ ਸਿੰਘ ਜੀ, ਸੰਤ ਹਰੀ ਸਿੰਘ ਜੀ, ਮੇਰੀ ਅਤਿ ਸਤਿਕਾਰ ਸ਼ਖਸੀਅਤ ਮਹੰਤ ਤਾਰਾ ਸਿੰਘ ਜੀ, ਬਾਬਾ ਭਗਤ ਸਿੰਘ ਜੀ ਦੀ ਪਾਕ ਪਵਿੱਤਰ ਯਾਦ ਮਨਾਉਣ ਦੇ ਬਹਾਨੇ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਮਾਲਕ ਦੀ ਸਿਫਤ ਸਲਾਹ ਗਾਇਨ ਕਰ ਰਹੇ ਹਾਂ। ਮੇਰੇ ਤੋਂ ਪਹਿਲੇ ਸੇਵਾ ਪੰਥੀ ਸੰਪਰਦਾ ਦੇ ਮੁਕਟਮਣੀ ਮਹਾਂਪੁਰਸ਼ ਸੰਤ ਸਤਨਾਮ ਸਿੰਘ ਜੀ ਦੀ ਰਸਨਾ ਤੋਂ ਗਰੀਬੀ ਗਦਾ ਹਮਾਰੀ ਦੇ ਪ੍ਰਤੀਕ ਮਹਾਂਪੁਰਸ਼ਾਂ ਦੀ ਰਸਨਾ ਤੋਂ ਸਭ ਕੁਛ ਹੁੰਦਿਆਂ ਹੋਇਆਂ ਆਪਾਂ ਮਿਟਾ ਕੇ ਆਪਣੇ ਆਪ ਨੂੰ ਇੱਕ ਐਸੇ ਜੀਵਨ, ਇੱਕ ਐਸੀ ਗਰੀਬ ਜੀਵਨੀ ਵਿੱਚ ਜਿਉ ਕੇ ਆਪ ਨੂੰ ਪਿਆਰ ਵਿੱਚ ਭਿੱਜ ਕੇ ਬੜੇ ਬਚਨ, ਰਮਜ਼ੀ ਬਚਨ ਆਪ ਨਾਲ ਕਰਕੇ ਗਏ ਨੇ। ਮਹਾਂਪੁਰਸ਼ ਜਿੱਥੇ ਬਾਬਾ ਸਾਹਿਬ ਸਿੰਘ ਮਹਾਰਾਜ ਅਤੇ ਸੇਵਾ ਪੰਥੀ ਸੰਪਰਦਾਇ ਦੇ ਰਿਸ਼ਤੇ ਤੇ ਬਚਨ ਕਰ ਰਹੇ ਸਨ, ਉੱਥੇ ਬਚਨ ਕਰਦੇ ਕਰਦੇ ਦਾਸਰੇ ਪ੍ਰਤੀ ਵੀ ਬਹੁਤ ਸੁੰਦਰ ਬਚਨ, ਬੜੇ ਐਸੇ ਬਚਨ ਕਹਿ ਕੇ ਗਏ ਨੇ। ਦਾਸ ਸਮਝਦਾ ਦਾਸ ਸ਼ਾਇਦ ਯੋਗ ਨਹੀਂ ਹੈ, ਕਿਉਂਕਿ ਕਾਲੇ ਮੈਡੇ ਕੱਪੜੇ, ਕਾਲਾ ਮੈਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼। ਇਹ ਤਾਂ ਇਹਨਾਂ ਮਹਾਂਪੁਰਸ਼ਾਂ ਦੀਆਂ ਪਾਰਖੂ ਅੱਖਾਂ ਦੀ ਖੇਡ ਹੈ ਭਾਈ ਗੁਰਮੁਖੋ। ਮੈਂ ਕਈ ਵਾਰੀ ਬੈਠਾ ਸੋਚਦਾ ਕਿੱਡੇ ਕਿੱਡੇ ਉੱਚ ਕੋਟੀ ਦੇ ਮਹਾਂਪੁਰਸ਼ ਇਸ ਮੰਚ ਤੇ ਬਿਰਾਜਮਾਨ ਹਨ। ਸੰਤ ਗੁਰਮੁਖ ਸਿੰਘ ਜੀ ਦੇ ਜਹਾਨਸ਼ੀਨ ਰੋਹਤਕ ਵਾਲੇ ਮਹਾਂਪੁਰਸ਼ ਸੰਤ ਪਰਮਜੀਤ ਸਿੰਘ ਜੀ, ਪੰਡਿਤ ਜੀ ਮਹਾਰਾਜ, ਜਿਨ੍ਹਾਂ ਦਾ ਨਾਮ ਲਿਆ ਸੰਸਾਰ ਵਿੱਚ, ਜਿੱਥੇ ਵੀ ਜਾਓ ਉਹਨਾਂ ਦੇ ਅਨਨ ਸੇਵਕ ਪਿਆਰ ਵਾਲੀਆਂ ਸ਼ਖਸੀਅਤਾਂ ਵਸਦੀਆਂ ਨੇ, ਉਹਨਾਂ ਤੋਂ ਵਰਸਾਏ ਹੋਏ ਸੰਤ ਕਰਮਜੀਤ ਸਿੰਘ ਜੀ ਵਰਗੀਆਂ ਮਹਾਨ ਸ਼ਖਸੀਅਤਾਂ ਇਸ ਮੰਚ ਤੇ ਮੌਜੂਦ ਹੋਣ। ਔਰ ਸੱਚ ਪੁੱਛੋ, ਇਸ ਪਰਮਾਰਥ ਦੇ ਜੀਵਨ ਦੀ ਸ਼ੁਰੂਆਤ ਵਿੱਚ ਜਿਸ ਸ਼ਖਸੀਅਤ ਤੋਂ ਬਹੁਤ ਕੁਝ ਹਾਸਲ ਕੀਤਾ ਹੈ, ਸੰਤ ਪਰਮਜੀਤ ਸਿੰਘ ਜੀ ਵੀ ਇਸ ਮੰਚ ਤੇ ਮੌਜੂਦ ਹਨ। ਬੜਾ ਉੱਚ ਅਤੇ ਬੜੇ ਸੁਹਾਵਣਾ ਸਮਾਂ ਹੈ। ਸੰਤ ਸਤਨਾਮ ਸਿੰਘ ਜੀ ਨੇ ਆਪ ਨੂੰ ਦਰਸਾਇਆ ਹੈ, ਗੁਰਮੁਖੋ ਇਹ ਗੁਰੂ ਕੀ ਬਾਣੀ ਹੈ। ਇਸ ਬਾਣੀ ਤੋਂ ਬਿਨਾਂ ਸੰਸਾਰ ਅੱਜ ਕਿੱਥੇ ਖਲੋਤਾ ਹੈ। ਕਿਤਨੀ ਬਾਣੀ ਪੜ੍ਹੀ ਜਾ ਰਹੀ, ਮੈਂ ਬਚਨ ਕਰ ਰਿਹਾ ਸੀ ਮਹਾਂਪੁਰਸ਼ਾਂ ਦੇ ਨਾਲ, ਕੈਸੀਆਂ ਕੈਸੀਆਂ ਵਿਚਾਰਾਂ ਔਰ ਕੈਸੇ ਕੈਸੇ ਇਤਿਹਾਸਕ ਪ੍ਰਮਾਣ ਸਾਨੂੰ ਪ੍ਰਾਪਤ ਹੁੰਦੇ ਨੇ। ਜਲੋਧਰ ਦਾ ਰੋਗੀ ਵਜ਼ੀਦ ਖਾਨ, ਇੱਕ ਫਿਰ ਮੁਸਲਮਾਨ ਜਿਹਨੇ ਸਾਡੇ ਗੁਰੂ ਅੱਗੇ ਨਤਮਸਤਕ ਹੋ ਕੇ ਵੀ ਕਦੀ ਤੱਕਿਆ ਨਹੀਂ। ਡਾਕਟਰ ਵੈਦਾਂ ਤੋਂ ਜਵਾਬ ਮਿਲ ਗਿਆ ਕਿ ਵਜ਼ੀਦ ਖਾਨ ਤੇਰੇ ਇਸ ਰੋਗ ਦਾ ਹੁਣ ਕੋਈ ਇਲਾਜ ਨਹੀਂ ਹੈ, ਤੈਨੂੰ ਇਹ ਭੈੜਾ ਰੋਗ ਲੱਗ ਚੁੱਕਾ ਹੈ ਔਰ ਇੱਕ ਐਸਾ ਰੋਗ ਹੈ ਜਿਹਦਾ ਕੋਈ ਇਲਾਜ ਨਹੀਂ ਤੈਨੂੰ ਬਚਾ ਸਕਦੀ, ਤੇ ਹੁਣ ਕੇਵਲ ਮੌਤ ਬਚਾ ਸਕਦੀ ਹੈ। ਨਾ ਉਹ ਲਿਟ ਸਕਦਾ ਹੈ, ਨਾ ਉਹ ਬੈਠ ਸਕਦਾ ਹੈ, ਹਾਏ ਹਾਏ ਕਰਦਾ, ਮੌਤ ਨੂੰ ਆਵਾਜ਼ਾਂ ਮਾਰਦਾ, ਪਰ ਮੰਗੀਆਂ ਤੇ ਗੁਰਮੁਖਾਂ ਮੌਤ ਵੀ ਨਹੀਂ ਮਿਲਦੀ। ਪਰ ਸਮਾਂ ਐਸਾ ਆਇਆ, ਅੰਮ੍ਰਿਤ ਵੇਲੇ ਦਾ ਸਮਾਂ, ਗੁਰੂ ਕਾ ਪਿਆਰਾ, ਗੁਰੂ ਕੇ ਪਿਆਰ ਵਿੱਚ ਭਿੱਜੀ ਹੋਈ ਰੂਹ ਗੁਰੂ ਕੀ ਬਾਣੀ ਦਾ ਉਚਾਰਨ ਕਰਦਾ ਹੋਇਆ ਉਹਦੇ ਦੁਆਰ ਤੋਂ ਅੱਗੇ ਗੁਜ਼ਰਦਾ ਹੈ। ਪ੍ਰਭ ਕੇ ਸਿਮਰਨ ਗਰਭ ਨਾ ਬਸੇ, ਪ੍ਰਭ ਕੇ ਸਿਮਰਨ ਦੁੱਖ ਜਮ ਨਸੇ, ਪ੍ਰਭ ਕੇ ਸਿਮਰਨ ਕਾਲ ਪਰ ਹਰੇ। ਗੁਰਮੁਖ ਪਿਆਰਿਓ, ਇਹ ਚਾਰ ਅਕਸ਼ਰ ਸਾਡੀ ਗੁਰੂ ਦੀ ਬਾਣੀ ਦੇ, ਇੱਕ ਮੁਸਲਮਾਨ ਜਿਹੜਾ ਮੌਤ ਨੂੰ ਆਵਾਜ਼ਾਂ ਮਾਰਦਾ ਉਹਦੇ ਕੰਨਾਂ ਵਿੱਚ ਗੁਰੂ ਕੀ ਬਾਣੀ ਪੈ ਰਹੀ ਹੈ, ਔਰ ਜਿਹੜੇ ਮੌਤ ਨੂੰ ਮਾਰਾ ਮਾਰਦਾ ਪ੍ਰਵੇਸ਼ ਕੀਤੀ ਗੁਰੂ ਦੀ ਬਾਣੀ, ਔਰ ਜਿਹੜਾ ਮੌਤ ਨੂੰ ਆਵਾਜ਼ਾਂ ਮਾਰਦਾ ਉਹਦਾ ਜੀਣ ਨੂੰ ਦਿਲ ਕੀਤਾ ਉੱਠ ਕੇ ਉਸ ਗੁਰਸਿੱਖ ਦੇ ਪਿੱਛੇ ਨੱਠ ਪਿਆ, ਕਹਿੰਦਾ ਠਹਿਰ ਜਾ ਗੁਰਸਿੱਖਾ, ਇਹ ਕਿਸ ਦਾ ਕਲਾਮ ਹੈ, ਇਹ ਕਿਸ ਦੀ ਬਾਣੀ ਹੈ? ਮੈਂ ਜਲੋਧਰ ਦਾ ਰੋਗੀ ਜਿਹਨੂੰ ਸੰਸਾਰ ਨੇ ਪਿੱਠ ਦਿਖਾ ਦਿੱਤੀ ਹੈ, ਕੋਈ ਨਹੀਂ ਆਖਦਾ ਤੇਰਾ ਕੋਈ ਇਲਾਜ ਹੈ, ਸਭ ਇੱਕੋ ਹੀ ਗੱਲ ਆਖਦੇ ਨੇ, ਗੁਰਮੁਖਾ ਤੈਨੂੰ ਹੁਣ ਜੇ ਬਚਾ ਸਕਦੀ ਤੇ ਕੇਵਲ ਮੌਤ ਨੂੰ ਬਚਾ ਸਕਦੀ ਹੈ, ਗੁਰਮੁਖਾ ਤੇਰੀ ਰਸਨਾ ਤੋਂ ਉਚਾਰਨ ਕੀਤੇ ਹੋਏ ਚਾਰ ਅਕਸ਼ਰਾਂ ਨੇ ਮੈਨੂੰ ਸ਼ਾਂਤੀ ਦਿੱਤੀ ਹੈ, ਸਕੂਨ ਦਿੱਤਾ ਹੈ, ਦੱਸ ਇਹ ਕਿਸ ਦਾ ਕਲਾਮ ਹੈ, ਕਿਸ ਦੀ ਬਾਣੀ ਹੈ? ਗੁਰੂ ਕੇ ਸਿੱਖ ਨੇ ਉੱਤਰ ਦਿੱਤਾ, ਵਜ਼ੀਦ ਖਾਨ, ਇਹ ਪੰਚਮ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਬਾਣੀ ਹੈ। ਅੱਛਾ, ਜਿਸ ਦੀ ਬਾਣੀ ਦੇ ਚਾਰ ਅਕਸ਼ਰਾਂ ਤੋਂ ਮੈਨੂੰ ਸਕੂਨ ਮਿਲਿਆ, ਕੀ ਮੈਂ ਉਸ ਦੇ ਦਿਦਾਰੇ ਕਰ ਸਕਦਾ? ਜੇ ਮੈਨੂੰ ਵਿਦਵਾਨ ਸਕੂਨ ਮਿਲਿਆ, ਸ਼ਾਂਤੀ ਮਿਲੀ ਹੈ, ਤਾਂ ਉਹਦੇ ਦਿਦਾਰੇ ਕਰਕੇ ਸ਼ਾਇਦ ਮੇਰਾ ਰੋਗ ਕੱਟਿਆ ਜਾਏ। ਹਾਂ ਗੁਰਮੁਖ ਪਿਆਰਿਆ, ਪੰਚਮ ਪਾਤਸ਼ਾਹ ਹਰਿਮੰਦਰ ਸਾਹਿਬ ਦੀ ਸੇਵਾ ਚੱਲ ਰਹੀ ਹੈ, ਸਰੋਵਰ ਦੀ ਬਿਰਾਜਮਾਨ ਹਨ, ਜਾ ਕੇ ਦਿਦਾਰੇ ਕਰ ਲੈ, ਬਚਨ ਮੰਨ ਕੇ। ਇੱਕ ਨਮਾਜ਼ੀ ਮੁਸਲਮਾਨ ਇਤਿਹਾਸ ਵਿੱਚ ਲਿਖਿਆ ਹੈ, ਜਿਹੜਾ ਪੰਜ ਚੰਦ ਵੇਲਿਆਂ ਦਾ ਨਮਾਜ਼ੀ ਸੀ, ਉਸਨੂੰ ਆਪਣੇ ਅਕੀਦੇ ਚੋਂ ਕੁਛ ਨਹੀਂ ਲੱਭਿਆ, ਸਾਡੀ ਗੁਰੂ ਕੀ ਬਾਣੀ ਚੋਂ ਸਕੂਨ ਮਿਲਿਆ, ਚਲੇ ਗਿਆ ਹਰਿਮੰਦਰ ਦੀ ਪਰਿਕਰਮਾ ਵਿੱਚ ਜਾ ਕੇ ਤੱਕਿਆ, ਸਤਿਗੁਰ ਬਿਰਾਜਮਾਨ ਹਨ, ਜਾ ਕੇ ਸਤਿਗੁਰਾਂ ਦੇ ਚਰਨ ਤੱਕੇ ਤੇ ਜਾ ਕੇ ਲਿਪਟ ਗਿਆ ਤੇ ਬੁੱਭਾ ਮਾਰ ਕੇ ਰੋ ਪਿਆ, ਕਹਿੰਦਾ ਸਤਿਗੁਰੂ ਮੈਂ ਮੁਸਲਮਾਨ ਹਾਂ, ਮੈਂ ਤੇਰਾ ਕਦੀ ਨਾਮ ਵੀ ਨਹੀਂ ਲਿਆ, ਤੇਰੀ ਬਾਣੀ ਕਦੀ ਨਹੀਂ ਪੜ੍ਹੀ, ਦੁਨੀਆਂ ਨੇ ਆਖ ਦਿੱਤਾ ਤੈਨੂੰ ਐਸੀ ਬਿਮਾਰੀ ਲੱਗ ਚੁੱਕੀ ਹੈ ਤੈਨੂੰ ਬਚਾ ਸਕਦੀ ਹੈ ਮੌਤ, ਦਾਤਾ ਮੌਤ ਵੀ ਨਹੀਂ ਮਿਲਦੀ, ਮੰਗਿਆ ਕਿਰਪਾ ਕਰ, ਤੇਰੀ ਬਾਣੀ ਦੇ ਚੱਕਦਾਰ ਅਕਸ਼ਰਾਂ ਵਿੱਚੋਂ ਸਕੂਨ ਮਿਲਿਆ, ਮੇਰੀ ਝੋਲੀ ਵਿੱਚ ਮੇਰੀ ਜ਼ਿੰਦਗੀ ਪਾ ਦੇ। ਸਤਿਗੁਰ ਪਾਤਸ਼ਾਹ ਨੇ ਇੱਥੇ ਬਹੁਤ ਵੱਡਾ ਕੌਤਕ ਰਚਿਆ, ਬਹੁਤ ਵੱਡਾ, ਇੱਕ ਜਪਣ ਵਾਲੀ ਰੂਹ ਸੰਤ ਸਤਨਾਮ ਸਿੰਘ ਵਰਗੀ, ਜਿਹਨੇ ਜਾਣਿਆ ਹੋਇਆ ਸੀ ਗੁਰੂ ਦੀ ਗੱਲ ਨੂੰ, ਜਿਹਨੇ ਜਾਣਿਆ ਹੋਇਆ ਸੀ ਗੁਰੂ ਦੇ ਵਿਚਾਰ ਨੂੰ, ਜਿਹਨੇ ਮੰਨੀ ਹੋਈ ਸੀ ਗੁਰੂ ਦੀ ਵਿਚਾਰ ਕਿ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ, ਉਹ ਗੁਰਬਾਣੀ ਦਾ ਰੂਪ ਬਾਬਾ ਬੁੱਢਾ ਚੁੱਕ ਕੇ ਚਿੱਕੜ ਦੀ ਟੋਕਰੀ ਕੋਲੋਂ ਗੁਜ਼ਰ ਰਿਹਾ, ਸਤਿਗੁਰ ਆਵਾਜ਼ ਮਾਰਦੇ ਨੇ ਬਾਬਾ ਜੀ ਇਸ ਮੁਸਲਮਾਨ ਇਸ ਗਰੀਬ ਵਜ਼ੀਦ ਖਾਨ ਦਾ ਰੋਗ ਕੱਟ ਦਿਓ। ਹੈਰਾਨ ਪਰੇਸ਼ਾਨ ਬਾਬਾ ਜੀ ਤੂੰ ਪਰਮੇਸ਼ਰ ਆਪ, ਨਿਗਾਹ ਕਰ ਦਵੇਂ ਪੱਥਰ ਤਾਰ ਦਵੇਂ। ਗੁਰਮੁਖ ਪਿਆਰਿਓ, ਮੇਰੇ ਕਹਿਣ ਤੋਂ ਪਾਵੇ ਜਪਣ ਵਾਲੇ ਗੁਰਸਿੱਖ ਨੂੰ ਬਾਬੇ ਨਾਨਕ ਨੇ ਆਪਣਾ ਹੀ ਰੂਪ ਬਖਸ਼ਿਆ, ਕੋਈ ਘੱਟ ਨਹੀਂ ਬਖਸ਼ਿਆ। ਜੋ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ, ਗੁਰੂ ਕੀ ਬਾਣੀ ਆਖਦੀ ਹੈ, ਤੇਰੇ ਚ ਤੇਰੇ ਨਾਨਕ ਵਿੱਚ ਕੋਈ ਭੇਦ ਨਹੀਂ ਹੈ, ਉਸਦਾ ਆਕਾਰ ਨਹੀਂ ਹੈ, ਉਸਦਾ ਪਰ ਰੂਪ ਨਹੀਂ ਹੈ। ਗੁਰਮੁਖਾ ਤੈਨੂੰ ਬਾਪੂ ਦੀ ਬਾਣੀ ਨੇ ਗੁਰੂ ਨਾਨਕ ਬਣਾਉਣਾ ਸੀ ਤੇ ਤੂੰ ਕੀ ਬਣ ਕੇ ਬੈਠ ਗਿਆ, ਕੋਲੋਂ ਲੰਘ ਰਹੇ ਨੇ ਬਾਬਾ ਜੀ। ਆਵਾਜ਼ ਮਾਰੀ ਵਜ਼ੀਦ ਖਾਨ ਦਾ ਰੋਗ ਕੱਟ ਦਿਓ ਬਾਬਾ ਜੀ, ਮੇਰਾ ਹੁਕਮ ਹੈ, ਲਿਖਿਆ ਹੈ ਇਤਿਹਾਸਕ ਵਿੱਚ। ਜਪਣ ਵਾਲੇ ਗੁਰਸਿੱਖ ਵਿੱਚ ਕਿੰਨੀ ਸ਼ਕਤੀ ਦਿੱਤੀ ਬਾਪੂ ਨੇ, ਜਿਹੜੀ ਚਿੱਕੜ ਦੀ ਟੋਕਰੀ ਬਾਬਾ ਜੀ ਨੇ ਸਿਰ ਤੇ ਚੁੱਕੀ ਸੀ ਵਜ਼ੀਦ ਖਾਨ ਦੇ ਉੱਤੇ ਸਿੱਟ ਦਿੱਤੀ ਤੇ ਉਹਦਾ ਰੋਗ ਕੱਟਿਆ ਗਿਆ। ਗੁਰਮੁਖ ਪਿਆਰਿਓ, ਕੇਵਲ ਅਸੀਂ ਗੁਰੂ ਕੀ ਬਾਣੀ ਪੜ੍ਹਦੇ ਰਹਿ ਗਏ, ਸੁਣਦੇ ਰਹਿ ਗਏ, ਸਤਪੁਰਸ਼ਾਂ ਦੇ ਦਿਨ ਮਨਾਉਂਦੇ ਰਹਿ ਗਏ, ਨਤਮਸਤਕ ਹੁੰਦੇ ਰਹਿ ਗਏ, ਕਿੰਨੇ ਕਾਂ ਜਿਨ੍ਹਾਂ ਨੇ ਅਸਲੀ ਗੱਲ ਬਾਪੂ ਤੋਂ ਕਦੀ ਮੰਗੀ ਹੈ, ਪਦਾਰਥਾਂ ਨੂੰ ਲੈਣਾ ਨੇ ਨਾ, ਇੱਥੇ ਕੋਈ ਪੁੱਤਰ ਦੀ ਕਾਟ ਹੈ, ਪਦਾਰਥਾਂ ਦੀ ਕਾਟ, ਭੁੱਲ ਗਏ ਉਹ ਕੀਤੇ ਹੋਏ ਕੌਲ, ਉਧਰ ਦੀ ਅੱਗ ਵਿੱਚ ਪੁੱਠੇ ਲਟਕੇ ਹੋਏ ਵਹਿਦੇ ਕੀਤੇ, ਕਈ ਕੁਛ ਕਿਹਾ, ਬਾਪੂ ਤੂੰ ਇਸ ਸ੍ਰੇਸ਼ਟ ਜੂਨੀ ਵਿੱਚ ਪਾ ਦੇ, ਔਰ ਜਿਹੜੀ ਮਲੀ ਔਰ ਭਰੀ ਹੋਈ ਮੈਲ ਹੈ ਅੰਦਰ ਉਸਦਾ ਨਿਪਟਾਰਾ ਕਰਾਂਗੇ, ਜੋ ਕਹੇਗਾ ਸੋ ਕਰਾਂਗੇ। ਗੁਰਮੁਖੋ, ਐਸੀ ਜੂਨੀ ਵਿੱਚ ਪਾ ਕੇ ਉਸ ਮਾਲਕ ਨੇ ਸਾਨੂੰ ਸੰਸਾਰ ਵਿੱਚ ਭੇਜਿਆ, ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਪੇ ਤੇਰੀ ਸਿਕਜਾਰੀ, 84 ਲੱਖ ਜੂਨਾਂ ਦੀ ਸਰਦਾਰੀ, 84 ਲੱਖ ਜੂਨਾਂ ਦੀ ਸਰਦਾਰੀ ਬਖਸ਼ ਕੇ ਤੈਨੂੰ ਸੰਸਾਰ ਵਿੱਚ ਭੇਜਿਆ, ਜਾ ਗੁਰਮੁਖਾ ਔਰ ਦਰਸਾ ਦਿੱਤਾ ਨਿਤਨੇਮ ਕਰਨ ਵਾਲੇ। ਉਹ ਰੋਜ਼ ਇਹ ਪੰਕਤੀਆਂ ਪੜ੍ਹਦੇ ਹਾਂ, ਬਈ ਪ੍ਰਾਪਤ ਮਾਨਕ ਦੇ ਉਰੀਆ, ਗੋਬਿੰਦ ਮਿਲਣ ਕੀ ਹੋ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਗੱਲ ਕਿੱਥੇ ਆ ਕੇ ਖੜੋਗੀ? ਇਹ ਕਾਮਲ ਸਤਿਗੁਰੂ 1430 ਅੰਗ ਇੱਕ ਓਮਕਾਰ ਤੋਂ ਲੈ ਕੇ 1810-20 ਤੱਕ ਕੀ ਆਖਦਾ? ਬਾਬਾ ਇੱਕੋ ਹੀ ਗੱਲ ਆਖਦਾ, ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀ ਵੇ ਹਰਿਆ। ਗੱਲ ਦੂਸਰੀ ਹੈ ਹੀ ਨਹੀਂ ਗੁਰਸਿੱਖ ਦੇ ਜੀਵਨ ਵਿੱਚ। ਫਿਰ ਕੈਸੇ ਕੈਸੇ ਮੰਤਰ ਉਸ ਬਾਪੂ ਨੇ ਸਾਨੂੰ ਬਖਸ਼ੇ ਨੇ, ਔਖਦ ਮੰਤਰ ਮੂਲ ਮਨ ਇੱਕ ਹੈ ਜੇਕਰ ਦ੍ਰਿਜਿਤ ਕੀਜੇ ਰੇ, ਜਨਮ ਜਨਮ ਕੇ ਪਾਪ ਕਰਮ ਕਾ ਕਾਟਣ ਹਾਰਾ ਲੀਜੇ ਰੇ। ਜਨਮਾਂ ਜਮਾਂਤਰਾਂ ਦੇ ਪਾਪ ਕੱਟਣ ਵਾਲੇ ਮੰਤਰ ਬਾਪੂ ਨੇ ਤੇਰੀ ਝੋਲੀ ਚ ਪਾਏ ਨੇ। ਮੂਲ ਮੰਤਰ ਹਰੀ ਨਾਮ ਰਸਾਇਣ ਵਰਗੀ ਦਾਤ, ਬਈ ਨਦੀ ਚੁੱਭੀ ਮਾਰ ਕੇ ਬਾਪੂ ਨੇ ਤੇਰੇ ਵਾਸਤੇ ਤੇਰੀ ਝੋਲੀ ਵਿੱਚ ਪਾਈ ਹੈ ਗੁਰਮੁਖਾ। ਪਰ ਅਸੀਂ ਜਪਿਆ ਹੀ ਕੋਈ ਨੀ, ਅਸੀਂ ਉਸ ਮਾਲਕ ਦੀ ਇਬਾਦਤ ਵਿੱਚ ਧਿਆਨ ਹੀ ਕੋਈ ਨੀ ਕੀਤਾ, ਕੇਵਲ ਪੁਰਬ ਮਨਾਉਂਦੇ ਰਹਿ ਗਏ, ਕੇਵਲ ਉਸ ਮਾਲਕ ਦੇ ਅੱਗੇ ਨਤਮਸਤਕ ਹੁੰਦੇ ਰਹਿ ਗਏ। ਕਦੀ ਇਹ ਦਾਤ, ਕਦੀ ਇਹ ਬਖਸ਼ਿਸ਼, ਕਦੀ ਮੰਗਣ ਦੀ ਕਦੀ ਯਾਦ ਕੀਤੀ ਹੈ, ਯਤਨ ਕੀਤਾ ਹੈ? ਸਾਮਤ ਦੇਹ ਦਿਆਲ ਪ੍ਰਭ ਰਿਤਮੇ ਉਰਾਦਾ, ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਦਾ। ਕਿੰਨੇ ਕਾ ਹੱਥ ਖੜ ਕਰਕੇ ਕਹਿ ਦਿਓ ਕਿ ਇਹ ਦਾਤ ਮੰਗਣ ਆਏ ਹਾਂ? ਕਿੰਨੇ ਕਾ ਜਿਹੜੇ ਆਪਣੇ ਮਨ ਵਿੱਚ ਇਹ ਭਾਵਨਾ ਲੈ ਕੇ ਆਏ ਹਾਂ ਕਿ ਬਾਪੂ ਕਿਰਪਾ ਕਰ, ਕਿੰਨੇ ਕਾ ਉਹ ਕੀਤੇ ਹੋਏ ਕੌਲ ਜਿਨ੍ਹਾਂ ਨੂੰ ਯਾਦ ਨੇ, ਉਹ ਪੁੱਟ ਉਧਰ ਦੀ ਅੱਗ ਵਿੱਚੋਂ ਬਚਾਉਣ ਵਾਲੇ ਦਾਤੇ ਨੇ ਸੰਸਾਰ ਵਿੱਚ ਕਿਸ ਕਰਮ ਲਈ ਭੇਜਿਆ ਸੀ? ਗੁਰਮੁਖੋ ਜੀਵਨ ਬੀਤ ਰਿਹਾ ਹੈ, ਜੀਵਨ ਬੀਤ ਰਿਹਾ ਹੈ, ਸਰ ਅੰਜਾਮ ਲਗ ਭੌਜਲ ਤਰਨ ਕੇ, ਜਨਮ ਬਿਰਥਾ ਜਾਤ ਰੰਗ ਮਾਇਆ ਕੇ, ਉਸ ਮਾਇਆ ਦੇ ਜੰਜਾਲ ਵਿੱਚ ਫਸੇ ਪਏ ਹਾਂ। ਗੁਰਮੁਖ ਪਿਆਰਿਓ, ਮਾਇਆ ਦਾ ਤਿਆਗ ਹੈ, ਮਾਇਆ ਤਿਆਗੀ ਨਹੀਂ ਜਾਂਦੀ। ਮਾਫ ਕਰਨਾ, ਚਾਹੇ ਧਰਮ ਦੀ ਦੁਨੀਆ ਹੈ, ਚਾਹੇ ਸੰਸਾਰ ਦੀ ਅੱਜ ਖੇਡ ਲੈ ਲਈ ਹੈ, ਹਰ ਕੁਛ ਦਾ ਅੰਤ ਰਿਜ਼ਲਟ ਕੀ ਹੈ? ਅੰਤ ਰਿਜ਼ਲਟ ਕੀ ਹੈ? ਇਹ ਗੁਰੂ ਕੀ ਗੋਲਕ। ਮਾਫ ਕਰਨਾ ਗੁਰਮੁਖ ਪਿਆਰਿਓ, ਅੰਤ ਰਿਜ਼ਲਟ ਇਹ ਹੈ। ਅਸੀਂ ਮੰਨਣ ਤੱਕ, ਜਦ ਤੱਕ ਆਪਣੇ ਜੀਵਨ ਨੂੰ ਮੰਨਣ ਤੱਕ, ਮੰਨਣਾ ਗੁਰੂ ਦੀ ਬਾਣੀ ਨੂੰ, ਗੁਰੂ ਦੀ ਗੱਲ ਮੰਨਣ ਤੱਕ ਅਸੀਂ ਆਧਾਰਨ ਨਹੀਂ ਬਣਾਉਂਦੇ, ਤਦ ਤੱਕ ਸਾਡੀ ਗੱਲ ਨਹੀਂ ਬਣਾਈ ਜਾ ਸਕਦੀ। ਗੁਰਮੁਖ ਪਿਆਰਿਓ, ਇਹ ਉਹ ਦਰ ਹੈ, ਇਹ ਉਹ ਟਿਕਾਣਾ ਹੈ, ਇਹ ਉਹ ਘਰ ਹੈ ਜਿਸ ਘਰ ਵਿੱਚ ਗੁਰੂ ਨਾਨਕ ਦੀਆਂ ਬਰਕਤਾਂ ਖਜ਼ਾਨੇ। ਇੱਥੇ ਬਾਬਾ ਜੀ ਦਾ ਬਚਨ ਹੈ, ਬਾਬਾ ਸਾਹਿਬ ਸਿੰਘ ਮਹਾਰਾਜ ਦਾ, ਜਿਨ੍ਹਾਂ ਨੇ ਬਾਬੇ ਨੂੰ ਮੰਨਿਆ। ਭਾਵੇਂ ਬਾਰਿਆ ਬਾਬਾ ਵੀਰ ਸਿੰਘ ਨਿਰੰਗਾਬਾਦ ਵਾਲੇ ਮਹਾਂਪੁਰਸ਼ ਕਿਉਂ ਨਹੀਂ ਸਨ, ਜਦੋਂ ਉਹਨਾਂ ਸਾਹਿਬ ਦੀ ਧਰਤੀ ਤੋਂ ਜਾਣ ਲੱਗੇ ਤੇ ਬਾਬਾ ਜੀ ਨੇ ਕੀ ਬਚਨ ਆਖਿਆ ਕਿ ਬਾਬਾ ਵੀਰ ਸਿੰਘ ਤੇਰੀ ਅਵਸਥਾ ਬੜੀ ਉੱਚੀ ਹੋ ਚੁੱਕੀ ਹੈ। ਬੜਾ ਪਿਆਰ ਸੀ ਬਾਬਾ ਜੀ ਨੂੰ। ਇਹ ਹਰਖੋਵਾਲ ਵਾਲੇ ਮਹਾਂਪੁਰਸ਼ ਬੈਠੇ ਨੇ, ਬਾਬਾ ਬਲਵੰਤ ਸਿੰਘ ਜੀ, ਇਹਨਾਂ ਦੇ ਵੱਡੇ ਵਡੇਰੇ ਸੰਤ ਕਰਮ ਸਿੰਘ ਜੀ, ਕਿਤਨੇ ਕਿਤਨੇ ਮਹਾਨ ਸ਼ਖਸੀਅਤਾਂ ਇਸ ਧਰਤੀ ਤੋਂ ਹੋ ਗੁਜ਼ਰੀ, ਬਾਬਾ ਜਵਾਲਾ ਸਿੰਘ ਵਰਗੀਆਂ ਸ਼ਖਸੀਅਤਾਂ ਇਸ ਧਰਤੀ ਤੋਂ ਹੋ ਗੁਜ਼ਰੀਆਂ, ਉਸੇ ਸੰਪਰਦਾ ਨਾਲ ਜੁੜੇ ਹੋਏ ਮਹਾਂਪੁਰਸ਼, ਜਿਤਨੀਆਂ ਸੰਪਰਦਾਵਾਂ ਸੰਸਾਰ ਵਿੱਚ ਪ੍ਰਚਲਿਤ ਹਨ, ਭਾਵੇਂ ਹੋਤੀ ਮਰਦਾਨ ਸੰਪਰਦਾ ਹੈ, ਭਾਵੇਂ ਸੇਵਾਪੰਥੀ ਸੰਪਰਦਾ ਨੇ, ਨਿਰਮਲੇ ਉਦਾਸੀ ਮਹਾਂਪੁਰਸ਼ ਹਨ, ਕਿਤੇ ਨਾ ਕਿਤੇ ਜਾ ਕੇ ਉਹਨਾਂ ਦਾ ਪਿਛੇਕੜ ਉਸ ਗੁਰੂ ਨਾਨਕ ਦੇ ਦਰ ਘਰ ਦੇ ਨਾਲ ਜਾ ਕੇ ਜੁੜਦਾ ਹੈ। ਜਾਣ ਲੱਗੇ ਬਾਬਾ ਵੀਰ ਸਿੰਘ ਨੂੰ, ਕਹਿ ਦਿੱਤਾ ਵੀਰ ਸਿੰਘ ਮੈਂ ਆਉਣ ਵਾਲੇ ਸਮੇਂ ਨੂੰ ਤੱਕ ਰਿਹਾ, ਬਿੱਲਾ ਆਏਗਾ, ਇਹ ਉਹਨਾਂ ਸਾਹਿਬ ਦੇ ਕਿਲੇ ਤੋਪਾਂ ਨਾਲ ਉਡਾ ਕੇ ਢਾਢੇਰੀ ਕਰ ਦਿੱਤੇ ਜਾਣਗੇ। ਜਿਸ ਲੰਗਰ ਦੇ ਵਿੱਚ 35 ਮਣ ਲੂਣ ਦਾ ਜ਼ਿਕਰ ਹੈ, ਲਿਖਿਆ ਹੋਇਆ ਇਤਿਹਾਸ ਵਿੱਚ, ਇੱਕ ਡੰਗ 35 ਮਣ ਨਮਕ ਪੱਕਦਾ ਸੀ, ਇੱਕ ਡੰਗ ਕੱਚਾ। ਰੋਟੀ ਦਾ ਦੂਜਾ ਪਾਸਾ ਨਹੀਂ ਸੀ ਪੱਕਦਾ ਕਿਉਂਕਿ ਸੰਗਤ ਚ ਨਹੀਂ ਸੀ। ਔਰ 7 ਡੰਡੇ ਲੱਗ ਕੇ ਬੰਦਾ ਉਸ ਦੇਗ ਵਿੱਚ ਉਤਰਦਾ ਸੀ, ਜਿਸ ਦੇਗ ਵਿੱਚ ਦਾਲ ਬਣਦੀ ਸੀ, 7 ਡੰਡੇ ਲੱਗ ਕੇ ਉਹਦੇ ਵਿੱਚ ਦਾਲ ਬਣਾਈ ਜਾਂਦੀ ਸੀ, ਦਾਲਾਂ ਬਣਦਾ ਸੀ। ਉਹ ਸਾਰਾ ਸਾਜੋ ਸਮਾਨ ਊਂਟਾਂ ਤੇ ਲੱਦ ਕੇ ਕਹਿ ਦਿੱਤਾ, ਵੀਰ ਸਿੰਘ ਸਭ ਕੁਛ ਲੈ ਜਾ, ਗੁਰੂ ਨਾਨਕ ਦੇ ਘਰ ਦਾ ਲੰਗਰ ਕਿਤੇ ਕੜਕੀ ਨਾ ਹੋ ਜਾਏ, ਕਿਤੇ ਬਿੱਲਾ ਆਏਗਾ ਢਾ ਜਾਏਗਾ, ਸਾਰੇ ਤੋਪਾਂ ਨਾਲ ਕਿਲੇ ਉਡਾ ਦਿੱਤੇ ਜਾਣੇ ਨੇ। ਜਾ ਨਿਰੰਗਾਬਾਦ ਜਾ ਕੇ ਬਾਬੇ ਨਾਨਕ ਦੇ ਲੰਗਰ ਦੀ ਪ੍ਰਥਾ ਨੂੰ ਸੁਰਜੀਵਤ ਰੱਖ। ਜਾਣ ਲੱਗਿਆ ਵੀਰ ਸਿੰਘ ਗਲ ਵਿੱਚ ਪੱਲਾ ਪਾ ਕੇ ਖਲੋ ਗਿਆ, ਬਾਬਾ ਮੈਂ ਤਾਂ ਫੱਕਰ ਹਾਂ, ਮੇਰੇ ਕੋਲ ਮਾਇਆ ਦਾ ਕੋਈ ਸਾਧਨ ਹੀ ਨਹੀਂ, ਸੀਧਾ ਕਿੱਥੋਂ ਲਿਆਏਗਾ? ਤੇ ਕੋਲ ਪਿਆ ਸੀ ਖੜਿਆ, ਬਾਬਾ ਜੀ ਨੇ ਚੁੱਕ ਕੇ ਵੀਰ ਸਿੰਘ ਨੂੰ ਫੜਾ ਦਿੱਤਾ। ਖੜਿਆ ਪੁਰਾਣੇ ਸਮਿਆਂ 'ਚ ਇੱਕ ਬਟੂਆ ਹੁੰਦਾ, ਜਿਹਨੂੰ ਅਸੀਂ ਕਹਿੰਦੇ ਹਾਂ, ਚਮੜੇ ਦਾ ਬਣਿਆ ਹੁੰਦਾ, ਚੱਕ ਕੇ ਬਾਬਾ ਵੀਰ ਸਿੰਘ ਦੇ ਅੱਗੇ ਸਿਰ ਦਿੱਤਾ। ਕਹਿਣ ਲੱਗੇ, ਬਾਬਾ ਜੀ ਜਾ, ਹੱਥ ਤੇਰਾ ਤੇ ਖੀਸਾ ਸਾਡਾ ਹੋਏਗਾ। ਇਹ ਪ੍ਰਵਾਨਿਤ ਬਚਨ ਸਨ, ਔਰ ਇਹੀ ਅਸੀਸ ਇਸ ਦਰ ਤੇ ਵੀ ਬਾਬਾ ਸਾਹਿਬ ਸਿੰਘ ਦੀ ਅੱਜ ਵੀ ਮੌਜੂਦ ਹੈ। ਇਹ ਮਹੰਤ ਪ੍ਰਿਤਪਾਲ ਸਿੰਘ ਜੀ, ਸੰਤ ਸਤਨਾਮ ਸਿੰਘ ਜੀ, ਮਹੰਤ ਤਾਰਾ ਸਿੰਘ ਜੀ ਬਰਕਤਾਂ ਕਿੱਥੋਂ ਲੈਂਦੇ ਨੇ? ਬਾਬੇ ਨਾਨਕ ਦੇ ਘਰ ਨੂੰ ਲੁੱਟ ਕੇ ਆਉਂਦੇ ਨੇ ਹਰ ਸਾਲ, ਇਹ ਹਰ ਸਮਾਗਮ ਤੋਂ ਬਾਅਦ ਬਾਬਾ ਸਾਹਿਬ ਸਿੰਘ ਦੇ ਦਰ ਤੇ ਜਾ ਕੇ ਸ਼ੁਕਰਾਨਾ ਮਨਾਉਂਦੇ ਨੇ। ਉਹ ਬਰਕਤਾਂ ਨੇ ਗੁਰੂ ਨਾਨਕ ਦੀਆਂ, ਘਰ ਦੀਆਂ ਬਰਕਤਾਂ ਨੇ, ਔਰ ਫਿਰ ਉਹ ਵਰਤੀਆਂ ਬਰਕਤਾਂ ਜਿਨ੍ਹਾਂ ਦਾ ਤੋਟ ਨਾ ਆਵੇ। ਵੱਧ ਤੋਂ ਜਾਈਦਾ ਇੱਕ ਖਜ਼ਾਨਾ ਹੈ ਗੁਰਮੁਖ ਪਿਆਰਿਓ, ਉਹ ਬਰਕਤਾਂ ਉਹ ਰਹਿਮਤਾਂ ਇਸ ਦਰ ਤੇ ਨੇ, ਔਰ ਦਾਸ ਨੇ ਤੇ ਬਹੁਤ ਕੁਛ ਇਸ ਦਰ ਤੋਂ ਪਾਇਆ ਹੈ। ਸੇਵਾ ਪੰਥੀ ਸੰਪਰਦਾ ਨੂੰ ਮਾਣ ਪ੍ਰਾਪਤ ਹੈ, ਇਹਨਾਂ ਅੱਗੇ ਸਿਰ ਝੁਕਦਾ ਹੈ। ਜਿਨ੍ਹਾਂ ਨੇ ਗੁਰੂ ਨਾਨਕ ਦੇ ਪਰਿਵਾਰ ਨੂੰ ਜੀਵਿਤ ਰੱਖਿਆ ਹੈ, ਜੀਵਿਤ ਰੱਖਿਆ, ਨਿਸ਼ਾਨ ਜੀਵਿਤ ਰੱਖਿਆ। ਉਹਨਾਂ ਸਾਹਿਬ ਦੀ ਧਰਤੀ ਤੋਪਾਂ ਨਾਲ ਉਡਾ ਦਿੱਤੀ ਗਈ। ਬਾਬਾ ਵਿਕਰਮਾ ਸਿੰਘ ਜੇਲ੍ਹ ਵਿੱਚ ਕੈਦ ਵਿੱਚ ਅੰਗਰੇਜ਼ ਦੇ ਬੰਦ ਨੇ, ਤੇ ਉੱਥੇ ਦੀ ਸੇਵਾ ਕੌਣ ਕਰਦਾ ਹੈ? ਇਸ ਦਰ ਦਾ ਫਕੀਰ ਇੱਕ ਲੱਤ ਦੇ ਭਾਰ ਖੜੋ ਕੇ ਟੁੱਟੇ ਡਿੱਡੇ ਕਿਲਿਆਂ ਵਿੱਚ ਕੌਣ ਖੜੋਤਾ ਹੈ? ਇੱਕ ਖੂੰਜੇ ਦੇ ਵਿੱਚ ਕੌਣ ਜਪ ਤਪ ਕਰ ਰਿਹਾ? ਡੇਰੇ ਵਾਲੇ ਲੱਭ ਰਹੇ ਨੇ ਕਿ ਮਹਾਂ ਜਵਾਹਰ ਸਿੰਘ ਜੀ ਕਿੱਥੇ ਗਏ ਹੋਏ ਨੇ, ਕਈ ਕਈ ਦਿਨ ਗਾਇਬ ਹੋ ਜਾਣਾ, ਕਿੱਥੇ ਖੜੋਤੇ ਨੇ? ਉਹਨਾਂ ਖੰਡਰਾਂ ਵਿੱਚ ਇੱਕ ਲੱਤ ਦੇ ਭਾਰ ਖੜੋ ਕੇ ਅਰਦਾਸ ਕਰਦੇ ਨੇ, ਉਹ ਬਾਬਾ ਨਾਨਕ ਤੇਰਾ ਘਰ ਹੈ, ਇਹ ਬੇਆਬਾਦ ਕਿਉਂ ਹੈ? ਇਸ ਨੂੰ ਆਬਾਦ ਕਰ। ਆਪਣੇ ਡੇਰੇ ਦੀ ਪਰਵਾਹ ਨਹੀਂ ਸੀ, ਔਰ ਦਾਸ ਦਾ ਜਨਮ ਦਾ ਵੀ ਇੱਕ ਲੌਕਿਕ ਸਮਾਂ ਸੀ। ਉਸ ਸਮੇਂ ਤੇ ਜੋ ਦਾਸ ਦਾ ਇਸ ਸੰਸਾਰ ਤੇ ਆਉਣਾ, ਉਹ ਮਹਾਂ ਜਵਾਹਰ ਸਿੰਘ ਦੀ ਖੇਡ ਹੈ। ਜਦ ਆਇਆ ਸੰਸਾਰ ਤੇ ਬਖਸ਼ਿਸ਼ ਕੀਤੀ, ਮੈਨੂੰ ਲਿਆਂਦਾ ਇਸ ਦਾ ਸੰਸਾਰ ਵਿੱਚ, ਤੇ ਦੁਨੀਆਂ ਦੱਸਦੀ ਹੈ ਹੁਸ਼ਿਆਰਪੁਰ ਦਾ ਨਗਰ ਗੁਲਾਲ ਦੇ ਨਾਲ ਰੰਗ ਦਿੱਤਾ ਮਹਾਂਪੁਰਸ਼ਾਂ ਨੇ। ਪ੍ਰਾਤਨ ਗੁਰੂ ਕੇ ਲਾਲ ਜਾਣਦੇ ਨੇ, ਫਿਰ ਇੱਥੇ ਹੀ ਬਸ ਨਹੀਂ, ਜੀਵਨ ਸਾਰੇ ਵਕਫ ਕਰਦੇ ਨੇ। ਅੰਤਮ ਇੱਛਾ ਕੀ ਪ੍ਰਗਟ ਕੀਤੀ? ਕਿ ਇਸ ਸਰੀਰ ਨੂੰ ਜੇ ਮੈਂ ਜਿਸ ਸਾਰੀ ਉਮਰ ਵਿੱਚ ਬਾਬਾ ਸਾਹਿਬ ਸਿੰਘ ਦੇ ਦਰ ਤੋਂ ਗੁਰੂ ਗੋਬਿੰਦ ਦਾ ਰੂਪ ਜਾਣ ਕੇ ਮੈਂ ਸਭ ਕੁਝ ਪਾਇਆ ਹੈ, ਮੈਂ ਸਭ ਕੁਝ ਪਾਇਆ ਹੈ, ਇਸ ਸਰੀਰ ਨੂੰ ਜੇ ਅੰਤਮ ਸਮੇਂ ਤੇ ਚੜਾਉਣਾ ਹੈ, ਤੇ ਬਾਬਾ ਸਾਹਿਬ ਸਿੰਘ ਮਹਾਰਾਜ ਦੇ ਨਗਰ ਬਾਬਾ ਸਾਹਿਬ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਮੇਰਾ ਸਰੀਰ ਵੀ ਅਰਪਿਤ ਕਰ ਦੇਣਾ। ਔਰ ਉਹ ਦ੍ਰਿਸ਼ ਮੈਂ ਛੋਟਾ ਜਿਹਾ ਸੀ, ਦਾਸ ਦੇ ਦਾਦਾ ਜੀ ਬਾਬਾ ਦਵਿੰਦਰ ਸਿੰਘ ਮਹਾਰਾਜ ਦੇ ਸਮੇਂ ਦੀ ਗੱਲ ਹੈ, ਜੋ ਜਲੂਸ ਬਨਖੰਡੀ ਤੋਂ ਲੈ ਕੇ ਉਹਨਾਂ ਸਾਹਿਬ ਦੀ ਧਰਤੀ ਤੱਕ ਗੱਡੀਆਂ ਖਤਮ ਨਹੀਂ ਹੋਈਆਂ, ਜਿਸ ਲਈ ਬਾਬਾ ਜੀ ਦਾ ਬਵਾਣ ਲੈ ਕੇ ਉਹਨਾਂ ਸਾਹਿਬ ਦੀ ਧਰਤੀ ਤੇ ਗਏ। ਔਰ ਫਿਰ ਉਹ ਨਿਸ਼ਾਨ, ਉਹ ਬਰਕਤਾਂ, ਉਹ ਰਹਿਮਤਾਂ ਕਿਉਂ ਨਾ ਇਸ ਦਰ ਤੇ ਹੋਣ ਗੁਰੂ ਸਵਾਰਿਓ। ਪਰ ਗੱਲ ਉਹੀ ਹੈ ਜੋ ਸੰਤ ਸਤਨਾਮ ਸਿੰਘ ਜੀ ਕਹਿ ਕੇ ਗਏ ਨੇ ਇਸ ਮੰਚ ਤੋਂ, ਕਿ ਉਸ ਗੁਰੂ ਨਾਨਕ ਦੀ ਬਾਣੀ ਤੋਂ ਬਿਨਾਂ ਸੰਤ ਬੌਰਾ, ਸੰਸਾਰ ਬੌਰਾ ਹੈ। ਇਸ ਬਾਣੀ ਤੋਂ ਬਿਨਾਂ ਸਾਡਾ ਕੁਛ ਬਣ ਨਹੀਂ ਸਕਦਾ, ਅਸੀਂ ਜਾਣ ਨਹੀਂ ਸਕਦੇ। ਜਦ ਤੱਕ ਅਸੀਂ ਉਸ ਗੱਲ ਨੂੰ ਸਮਝੀਏ ਨਾ, ਉਸ ਗੱਲ ਤੇ ਅਮਰ ਨਾ ਕਰੀਏ। ਨਿਤਨੇਮ ਕਰਨ ਵਾਲੇ ਵੀ ਪੁੱਛਦੇ ਫਿਰਦੇ ਨੇ ਬਾਬਾ ਕਿਵੇਂ ਜਪਿਆ ਜਾਏ, ਬਜ਼ੁਰਗੀ ਉਮਰ ਲੈ ਕੇ ਬੈਠ ਜਾਂਦੇ ਆ, ਜਵਾਨੀ ਖੇਡਾਂ ਵਿੱਚ ਗਵਾ ਦਿੰਦੇ ਆ, ਕਾਰੋਬਾਰ ਵਿੱਚ ਗਵਾ ਦਿੰਦੇ ਆ, ਬੁਢੇਪੀ ਉਮਰ ਬਜ਼ੁਰਗੀ ਉਮਰ ਕਹਿੰਦੇ ਆ, ਇਸ ਜਪ ਲਾਂਗੇ। ਤੇ ਬਜ਼ੁਰਗੀ ਉਮਰ ਵਾਲੇ ਵੀ ਪੁੱਛਦੇ ਫਿਰਦੇ ਨੇ ਬਾਬਾ ਜੀ ਕਿਵੇਂ ਜਪਿਆ ਜਾਏ। ਨਿਤਨੇਮ ਕਰਨ ਵਾਲੇ ਹੋ, ਰੋਜ਼ ਪੰਕਤੀਆਂ ਪੜ੍ਹਦੇ ਹੋ, ਅੰਤਰ ਗੁਰ ਅਰਾਧਨਾ ਜੇਬਾ ਜਪ ਗੁਰਨਾਓ, ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣੀਏ ਗੁਰਨਾਓ। ਕਿੱਡੇ ਸੁਖੈਣ ਸ਼ਬਦਾਂ ਵਿੱਚ ਬਾਪੂ ਨੇ ਦਰਸਾ ਦਿੱਤਾ ਕਿਵੇਂ ਜਪਿਆ ਜਾਏ। ਤੇ ਗੁਰਮੁਖਾ, ਉਹ ਵਿਧੀ ਵਿਧਾਨ ਕੋਈ ਨਹੀਂ ਹੈ, ਉਹ ਕੋਈ ਨਹੀਂ, ਅਸੀਂ ਬਣਾਏ ਹੋਏ ਨੇ ਦੁਨੀਆਂ ਨੂੰ ਪੁੱਠੇ ਰਾਹ ਤੇ ਪਾਉਣ ਲਈ, ਭਟਕਾਉਣ ਦੀ ਖਾਤਰ ਕੋਈ ਰਾਹ ਨਹੀਂ ਹੈ। ਰਾਹ ਕਿਹੜਾ ਹੈ? ਕਿਸੇ ਨੇ ਤ੍ਰਾਟਕ ਲਾ ਕੇ ਸੂਰਜ ਤੱਕ ਕੇ ਵੱਲ ਤੱਕ ਕੇ ਪਰਮੇਸ਼ਰ ਪਾ ਲਿਆ, ਅਸੀਂ ਸ਼ਾਇਦ ਨਾ ਪਾ ਸਕੀਏ। ਕਿਸੇ ਨੇ ਜਲਦਾਰਾਂ ਕਰਕੇ ਪਰਮੇਸ਼ਰ ਪਾ ਲਿਆ, ਕਿਸੇ ਨੇ ਭੋਰਿਆਂ ਵਿੱਚ ਜਾ ਕੇ ਪਰਮੇਸ਼ਰ ਪਾ ਲਿਆ। ਜਿਹਨੇ ਪਾਇਆ ਉਹਨੇ ਆਪਣਾ ਢੰਗ ਆਪ ਅਖਤਿਆਰ ਕੀਤਾ। ਗਲਤ ਇਸ ਮਨ ਨੂੰ ਸਮਝਾਉਣਦੀ ਹੈ। ਇਸ ਮਨ ਨੂੰ ਕਿਹੜੀ ਗੱਲ ਸਮਝਾਉਣਦੀ ਹੈ? ਇੱਕੋ ਹੀ ਗੱਲ ਸਮਝਾਉਣਦੀ ਹੈ, ਇਸ ਮਨ ਕੋ ਹੋਰ ਸੰਜਮ ਨਹੀਂ, ਬਿਨ ਸਤਿਗੁਰ ਕੀ ਸਰਨਾਈ। ਜਪ ਲਓ, ਜੇ ਨਹੀਂ ਜਪਿਆ ਤੇ ਹੁਣ ਪ੍ਰਣ ਕਰੋ, ਜਿਵੇਂ ਮਹਾਂਪੁਰਸ਼ਾਂ ਨੇ ਆਪ ਨੂੰ ਪ੍ਰੇਰਨਾ ਕੀਤੀ ਹੈ ਕਿ ਗੁਰੂ ਕੀ ਬਾਣੀ ਪਰਮੇਸ਼ਰ ਦੀ ਬਾਣੀ ਨਾਲ ਜੁੜਨਾ ਹੀ ਸਾਡੇ ਜੀਵਨ ਦਾ ਲਕਸ਼ ਹੈ। ਜਿਸ ਘਰ ਤੋਂ ਆਏ ਹਾਂ ਉਸ ਘਰ ਹੀ ਅਸੀਂ ਜਾਣਾ ਹੈ। ਕਿਸੇ ਨੇ ਅੱਜ, ਕਿਸੇ ਨੇ ਕੱਲ, ਕਿਸੇ ਨੇ ਪਰਸੋਂ ਨੂੰ, ਕਿਸੇ ਨੇ ਇੱਕ ਦਿਨ ਉਸੇ ਘਰ ਪਹੁੰਚਣਾ ਹੈ। ਤੇ ਉਸ ਘਰ ਤੇ ਜਾ ਕੇ ਜਿਹੜੀ ਮਾਲ ਦਾ ਨਿਪਟਾਰਾ ਕਰਨ ਲਈ ਬਾਪੂ ਨੇ ਭੇਜਿਆ ਸੀ, ਜੇ ਪੰਡ ਜ਼ਿਆਦਾ ਬੰਨ ਕੇ ਜਾਵਾਂਗੇ ਦਤਵਾਰ ਤੋਂ ਹੀ ਵਾਪਸੀ ਹੈ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਪੀਪ ਹੋਇਓ। ਗੁਰਮੁਖ ਪਿਆਰਿਓ, ਮੈਂ ਵੀ ਤੁਹਾਡੇ ਵਾਂਗ ਇਸ ਦਰ ਤੇ ਮੰਗਣੀ ਆਨਾ, ਕਿਉਂਕਿ ਇੱਥੋਂ ਅੱਗੇ ਵੀ ਬਹੁਤ ਕੁਛ ਪਾਇਆ ਹੈ। ਕਿਉਂ? ਕਿ ਬਾਬੇ ਨਾਨਕ ਨੇ ਆਪਣੇ ਖਜ਼ਾਨੇ ਇੱਥੇ ਛੱਡ ਦਿੱਤੇ ਨੇ, ਸਾਰਾ ਕੁਛ ਇੱਥੇ ਬਣ ਦਿੱਤਾ। ਇਹ ਸਾਂਝਾ ਦਰ ਹੈ ਗੁਰੂ ਨਾਨਕ ਦਾ, ਊਨਾ ਸਾਹਿਬ ਔਰ ਹੁਸ਼ਿਆਰਪੁਰ ਦਾ, ਮਿੱਠੇ ਟਵਾਣੇ ਡੇਰੇ ਦਾ ਇੱਕ ਟੂਟ ਰਿਸ਼ਤਾ ਹੈ। ਬਚਪਨ ਦਾ ਸਮਾਂ ਇਸ ਦਰ ਤੇ ਮੈਂ ਬਿਤਾਇਆ ਹੈ। ਗੁਰਮੁਖ ਪਿਆਰਿਓ, ਮੇਰੀ ਸਾਰਾ ਬਚਪਨ ਇੱਥੇ ਬੀਤਿਆ। ਆ ਜੰਗਲਿਆਂ ਦੇ ਉੱਤੇ ਖੇਡਦਾ ਫਿਰਦਾ ਸੀ, ਮਾਨ ਸਾਹਿਬ ਕੂੰਟਾ ਲੈ ਕੇ ਮੇਰੇ ਪਿੱਛੇ ਪਿੱਛੇ, ਤੇ ਮੈਂ ਅੱਗੇ ਅੱਗੇ। ਬੜੀਆਂ ਬਰਕਤਾਂ, ਬੜੀਆਂ ਰਹਿਮਤਾਂ ਇਸ ਤੋਂ ਪਾਈਆਂ ਨੇ ਗੁਰਮੁਖ ਪਿਆਰਿਓ। ਤੇ ਤੁਸੀਂ ਵੀ ਖਾਲੀ ਨਹੀਂ ਜਾ ਸਕਦੇ। ਕਿਉਂ ਨਹੀਂ ਜਾ ਸਕਦੇ ਖਾਲੀ? ਜਿਸ ਦਿਨ ਤੁਸੀਂ ਇਹ ਮੰਗ ਮੰਗਣ ਲੱਗ ਜਾਓਗੇ ਨਾ ਇੱਥੇ ਦਰ ਤੇ ਆ ਕੇ, ਕਿਹੜੀ ਦਰ? ਕਿ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਇਹੋ ਹੀ ਉਮੀਦ, ਇਹੋ ਹੀ ਆਸ ਲੈ ਕੇ ਦਾਸ ਵੀ ਇਸ ਦਰ ਤੇ ਆਇਆ ਹੈ। ਉੱਚੇ ਫਕੀਰ ਗੁਰੂ ਨਾਨਕ ਦੇ ਦਰ ਨਾਲ ਜੁੜੀਆਂ ਹੋਈਆਂ ਆਤਮਾਵਾਂ ਇਸ ਮੰਚ ਤੇ ਮੌਜੂਦ ਨੇ। ਮੇਰੇ ਮਾਨਯੋਗ ਮਹੰਤ ਸੰਤ ਬਲਵੰਤ ਸਿੰਘ ਜੀ, ਸਾਡੇ ਟਿੱਬਾ ਸਾਹਿਬ ਵਾਲੇ ਮਹੰਤ ਕਰਮਜੀਤ ਸਿੰਘ ਜੀ, ਹੋਰ ਗੁਰਮੁਖ ਪਿਆਰੇ ਸਾਡੇ ਅਜੀਤ ਸਿੰਘ ਜੀ, ਸੰਤ ਪ੍ਰਿਤਪਾਲ ਸਿੰਘ ਜੀ, ਤਾਂ ਬਜ਼ੁਰਗਾਂ ਦੀ ਜਾਨਸ਼ੀਨ ਜਿਹਨਾਂ ਵਿੱਚ ਆਪ ਵੱਸਦੇ ਨੇ ਮਹੰਤ ਤਾਰਾ ਸਿੰਘ, ਮਹੰਤ ਜਵਾਰਾ ਸਿੰਘ ਜੀ, ਉਹੀ ਬਿਰਤੀ, ਉਹੀ ਖੇਡਾਂ, ਕਿਸ ਕਿਸ ਦਾ ਨਾਮ ਲਿਆ ਜਾਏ। ਸੰਤ ਬਹਾਦਰ ਸਿੰਘ ਜੀ ਕੋਈ ਪੁਰਾਤਨ ਰੂਹ ਹੈ, ਇਸ ਨੂੰ ਆਪਣੇ ਪਰਵਾਹ ਹੀ ਕੋਈ ਨਹੀਂ, ਐਕਸੀਡੈਂਟ ਮੇਰਾ ਹੋ ਰਿਹਾ, ਤੇ ਭਾਈ ਬਹਾਦਰ ਸਿੰਘ ਪੈਦਲ ਤੁਰ ਕੇ ਅਰਦਾਸ ਕਰਦਾ, ਬਾਪੂ ਤੇਰੇ ਘਰ ਮੈਂ ਜਦ ਤੱਕ ਬਾਬਾ ਰਾਜੀ ਨਹੀਂ ਹੁੰਦਾ ਮੈਂ ਤੇਰੇ ਦਰ ਪੈਦਲ ਚੱਲ ਕੇ ਹੀ ਆਵਾਂਗਾ। ਔਰ ਇਸ ਕਿਹੜੀ ਖੇਡ ਹੈ, ਪੁਰਾਣੀਆਂ ਰੂਹਾਂ ਨੇ ਗੁਰਮੁਖ ਪਿਆਰੇ ਹੋ, ਭਾਈ ਦੁੱਖ ਪੰਜਨ ਜੀ ਆ, ਮਾਨ ਸੰਤ ਆਪਣੇ ਅਨੂਪ ਸਿੰਘ ਜੀ ਉਸੇ ਦਰ ਦੇ ਸੇਵਾਦਾਰ ਨੇ, ਜਿੱਥੋਂ ਬਰਕਤਾਂ ਪਾਈਆਂ। ਬਾਬਾ ਜੀ ਨੇ ਕਹਿ ਦਿੱਤਾ ਮਹਾਰਾਜ ਮੈਂ ਹਰਿਦੁਆਰ ਜਾ ਕੇ ਗੰਗਾ ਦਾ ਇਸ਼ਨਾਨ ਕਰਨਾ ਹੈ, ਤੇ ਬਾਬਾ ਜੀ ਨਾਲ ਕਿੰਨਾ ਪਿਆਰ ਸੀ, ਪਿਆਰ ਵਾਲਿਆਂ ਨੂੰ ਵਿਛੜਨ ਨਹੀਂ ਸੀ ਦਿੰਦੇ ਬਾਬਾ ਜੀ। ਕਹਿੰਦੇ ਭਾਈ ਦੁੱਖ ਪੰਜਨ ਜੀ ਤੂੰ ਦਰਸ਼ਨ ਕਰਨੇ ਨੇ ਹਰਿਦੁਆਰ, ਹਰਿਦੁਆਰ ਨਾ ਜਾ, ਪਤਾ ਸੀ ਫਕੀਰ ਦੀ ਮੌਜ ਆ, ਪਤਾ ਨਹੀਂ ਸ਼ਾਇਦ ਭਾਜੀ ਜਾਵੇ, ਮੌਜ ਆਈ ਫਕੀਰ ਦੀ, ਦਿਆ ਝੋਪੜਾ ਫੂਕ। ਬਾਬਾ ਜੀ ਨੇ ਕਹਿ ਦਿੱਤਾ ਦੁੱਖ ਪੰਜਨ ਜੀ ਤੂੰ ਗੰਗਾ ਚ ਇਸ਼ਨਾਨ ਕਰਨਾ, ਆ ਖੱਡ ਵਗਦੀ ਹੈ ਮਾਰ ਖਾ ਚੁੱਭੀ। ਇਤਿਹਾਸ ਵਿੱਚ ਲਿਖਿਆ ਹੈ ਦੁੱਖ ਪੰਜਨ ਜੀ ਨੇ ਚੁੱਭੀ ਮਾਰੀ ਤੇ ਜਾ ਕੇ ਹਰ ਕੀ ਪੌੜੀ ਹਰਿਦੁਆਰ ਨਿਕਲੇ। ਇਤਿਹਾਸ ਹੈ, ਸ਼ਾਇਦ ਦੁਨੀਆਂ ਦੀਆਂ ਨਿਗਾਹ ਸੋਚਣਗੇ ਪਖੰਡ ਸਾਧਾਂ ਦਾ ਪਖੰਡ ਹੈ, ਦੁਨੀਆਂ ਚ ਐਸੀ ਦੁਨੀਆਂ ਵੀ ਵੱਸਦੀ ਹੈ ਨਾ ਇਸ ਵੇਲੇ। ਇਹ ਖੇਡਾਂ ਨੇ, ਰਮਜ਼ੀ ਵਿਚਾਰਾਂ ਨੇ, ਜਿਹਨੇ ਆਪਾਂ ਹੀ ਮਿਟਾ ਦਿੱਤਾ। ਭਾਈ ਗੁਰਮੁਖਾ ਆਪ ਗਵਾਈਏ ਤਾਂ ਸ਼ੋ ਪਾਈਏ, ਆਪਾਂ ਮਿਟੇ ਹੋਏ ਰੂਹਾਂ ਨੇ। ਸੰਤ ਸਤਨਾਮ ਸਿੰਘ ਜੀ ਵਰਗੀਆਂ, ਸੰਤ ਪ੍ਰਿਤਪਾਲ ਸਿੰਘ ਜੀ ਵਰਗੀਆਂ, ਇਹ ਆਪਾਂ ਮਿਟਿਆ ਹੋਇਆ, ਇਹਨਾਂ ਦਾ ਆਪਣਾ ਇਹਨਾਂ ਦਾ ਕੁਛ ਨਹੀਂ ਹੈ। ਇਹਨਾਂ ਦੇ ਅੰਦਰ ਕੀ ਵੱਸਦਾ ਹੈ, ਕੇਵਲ ਉਸਤਤ ਗੁਰੂ ਨਾਨਕ ਦੀ, ਔਰ ਉਸ ਉਸਤਤ ਦੇ ਸਦਕੇ ਬਾਬਾ ਸਾਹਿਬ ਸਿੰਘ ਮਹਾਰਾਜ ਦੀਆਂ ਬਰਕਤਾਂ ਨੇ। ਗੁਰਮੁਖ ਪਿਆਰਿਓ ਆਓ ਇਸ ਪਾਕ ਪਵਿੱਤਰ ਦਰ ਤੇ ਉਹਨਾਂ ਮਹਾਨ ਮੰਤਰਾਂ ਨੂੰ ਦ੍ਰਿੜ ਕਰੀਏ, ਜਿਹਨਾਂ ਮੰਤਰਾਂ ਦੇ ਨਾਲ ਬਾਪੂ ਨੇ ਸਾਡਾ ਲੋਕ ਤੇ ਪ੍ਰਲੋਕ ਸਵਾਰਨਾ ਹੈ। ਆਓ ਚੌਕੜੇ ਮਾਰ ਲਓ, ਹੱਥ ਜੋੜ ਲਓ, ਅੰਤਰ ਧਿਆਨ ਹੋ ਕੇ, ਅੰਤਰਮੁਖ ਹੋ ਕੇ, ਅੰਦਰਲੀ ਗਹਿਰਾਈ ਚੋਂ ਬਾਬੇ ਨਾਨਕ ਨੂੰ ਹੀ ਆਵਾਜ਼ ਮਾਰ ਦਿਓ, ਤੁਹਾਡੀ ਗੱਲ ਬਣ ਜਾਣੀ ਹੈ। ਦੁਨੀਆਂ ਭੁੱਲ ਕੇ, ਸਭ ਪਰਿਵਾਰ ਨੂੰ ਭੁੱਲ ਕੇ, ਆਪਣੇ ਘਰਬਾਰ ਨੂੰ ਭੁੱਲ ਕੇ, ਸਮਾਧੀ ਵਿੱਚ ਸਥਿਤ ਹੋ ਕੇ, ਅੰਤਰਮੁਖ ਹੋ ਕੇ ਸਾਰੇ ਆਖੋ ਧੰਨ ਗੁਰੂ ਨਾਨਕ ਦੇ ਪਾਤਸ਼ਾਹ, ਫਿਰ ਆਖ ਦਿਓ ਧੰਨ ਗੁਰੂ ਨਾਨਕ ਦੇ ਪਾਤਸ਼ਾਹ, ਫਿਰ ਆਖ ਦਿਓ ਧੰਨ ਗੁਰੂ ਨਾਨਕ ਦੇ ਪਾਤਸ਼ਾਹ, ਫਿਰ ਆਖ ਦਿਓ ਧੰਨ ਗੁਰੂ ਨਾਨਕ ਦੇ ਪਾਤਸ਼ਾਹ, ਕੋਈ ਰਸਨਾ ਖਾਲੀ ਨਾ ਰਹੇ, ਆਖ ਦਿਓ ਧੰਨ ਗੁਰੂ ਨਾਨਕ ਦੇ ਪਾਤਸ਼ਾਹ। ਸਾਰੇ ਜਪੋ ਭਾਈ ਸੁਨਤ ਜਪਤ ਹਰੀ ਨਾਮ ਜਸ ਤਾਂ ਕੀ ਦੂਰ ਬਲਾਈ, ਮਹਾਮੰਤਰ ਨਾਨਕ ਕਥੇ ਹਰ ਕੇ ਗੁਣ ਗਾਈ ਪਾਈ। ਸਾਰੇ ਜਪੋ ਭਾਈ ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰ ਪ੍ਰਸਾਦ, ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰ ਪ੍ਰਸਾਦ, ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰ ਪ੍ਰਸਾਦ, ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰ ਪ੍ਰਸਾਦ, ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰ ਪ੍ਰਸਾਦ, ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਵਾਹਿਗੁਰੂ 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 ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ ਪਾਈ, ਚੱਲਦੇ ਫਿਰਦੇ ਬੈਠਦੇ ਉੱਠਦੇ ਰਸਨਾ ਕੁਛ ਨਹੀਂ ਕਮਾਉਂਦੀ ਗੁਰਮੁਖੋ, ਕਦੀ ਪੁੱਠਾ ਖਾਏ ਬਿਮਾਰੀਆਂ ਦਾ ਘਰ ਕਰ ਲੈ ਆਏ, ਪੁੱਠਾ ਬੋਲੇ ਤੇ ਫਾਂਸੀ ਦੇ ਤਖ਼ਤ ਤੱਕ ਪਹੁੰਚਾਏ। ਇਹ ਰਸਨਾ ਕੇਵਲ ਤੇ ਕੇਵਲ ਇੱਕੋ ਹੀ, ਇਸ ਦੀ ਆਦਤ ਬਣਾਓ ਰਸਨਾ ਜਪਸੀ, ਤੂੰ ਹੀ ਤੂੰ ਉਸ ਮਾਲਕ ਦੀ ਇਬਾਦਤ, ਉਸ ਪਰਮੇਸ਼ਰ ਦੀ ਇਬਾਦਤ ਵਿੱਚ ਜੁੜਨਾ ਹੀ ਸਾਡੇ ਜੀਵਨ ਦਾ ਲਕਸ਼ ਹੈ। ਜਿਹਨੇ ਜਪਿਆ ਹੈ, ਜਿਹਨੇ ਅਰਾਧਿਆ ਹੈ, ਉਹ ਸੰਸਾਰ ਦੇ ਸਾਰੇ ਸੁੱਖ ਲੈ ਕੇ ਤਰਤ ਜਾ ਸਕਦਾ ਹੈ। ਇਤਨੀ ਸੇਵਾ ਪ੍ਰਵਾਨ ਪਰਨੀ ਭਾਈ ਗੁਰਮੁਖੋ, ਹਰ ਕੇ ਸੇਵਕ ਜੋ ਹਰ ਭਾਵੇ ਤਿੰਨ ਕੀ ਕਥਾ ਨਿਰਾਰੀ ਰੇ, ਆਵੇ ਨਾ ਜਾਵੇ ਨਾ ਕਬੂ ਮਰਤੇ ਪਾਰ ਬ੍ਰਹਮ ਸਿੰਗਾਰੀ ਰੇ। ਗੁਰਮੁਖੋ ਉਹ ਤਾਂ ਕਿਤੇ ਨਹੀਂ ਗਏ, ਸਾਡੇ ਅੰਦਰ ਵੱਸਦੇ ਨੇ, ਮਨ ਤਾਰਾ ਸਿੰਘ ਜੀ ਅੰਦਰ ਵੱਸਦੇ ਨੇ। ਕਿਤਨੀ ਗਰੀਬੀ ਦੀ ਖੇਡ ਹੈ, ਕਿਆ ਕਿਆ ਬਿਆਨ ਕੀਤਾ ਜਾਏ ਗੁਰਮੁਖੋ। ਅਸੀਂ ਤੇ ਫਿਰ ਉਹੀ ਗੱਲਾਂ ਕਰਦੇ ਨੇ, ਕੋਈ ਛੋਟਾ ਜਿਹਾ ਬੱਚਾ ਵੀ ਆ ਗਿਆ ਨਾ ਉਹਦੇ ਚਰਨਾਂ ਵਿੱਚ ਜਲ ਪੁੱਛਣਾ, ਕਿਉਂਕਿ ਇਹ ਅਵਸਥਾ ਹੈ ਸੰਤ ਦੀ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਇਤਨੀ ਸੇਵਾ ਪ੍ਰਵਾਨ ਕਰਨੀ, ਅਤ ਸਤਿ ਸਤਪਾਲ ਸ਼ਖਸੀਅਤਾਂ ਇਸ ਮੰਚ 'ਤੇ ਮੌਜੂਦ ਹਨ, ਜਿਨ੍ਹਾਂ ਦੇ ਚਰਨਾਂ ਵਿੱਚ ਕਾਮਲ ਸਤਿਗੁਰੂ ਧੰਨ ਧੰਨ ਸ੍ਰੀ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਗੁਰੂ ਦੇ ਬਚਨ ਕਹਿਣ ਦਾ ਯਤਨ ਕੀਤਾ ਹੈ। ਗੁਰਮੁਖ ਪਿਆਰਿਓ, ਗੱਲ ਤਾਂ ਇੱਕੋ ਹੀ ਹੈ, ਦੂਸਰੀ ਗੱਲ ਹੀ ਕੋਈ ਨਹੀਂ। ਜਿੰਨੀਆਂ ਮਰਜ਼ੀ ਕਥਾ ਵਿਖਿਆਨ ਸੁਣਾ ਲਓ, ਕਿਉਂ ਸੁਣਾਉਣ ਦਾ ਇੱਕੋ ਹੀ ਮਕਸਦ ਹੈ ਕਿ ਸਾਨੂੰ ਸਮਝ ਆ ਜਾਏ ਕਿ ਅੰਤਬਾਰ ਨਾਨਕ ਬਿਨ ਹਰਜੂ ਕੋ ਤਾਵਲਾ ਹੈ। ਕਿਤਨੀ ਸੇਵਾ ਪ੍ਰਵਾਨ ਕਰਨੀ, ਭੁੱਲ ਚੁੱਕ ਦੀ ਮਾਫ਼ੀ ਦਿਓ ਸੱਜਣ, ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।